ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਰੂਹਾਨੀ ਗਿਆਨ ਦੇ ਭੰਡਾਰ ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਅੱਜ ਜੋ ਅੰਮ੍ਰਿਤ ਵੇਲੇ ਇਹ ਪਾਵਨ ਅਸਥਾਨ ਵਸਦੀ ਸਗਣੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਹੈ ਤਿਲੰਗ ਰਾਗ ਵਿੱਚੋਂ ਹੈ। ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 725 ਅੰਕ ਤੇ ਸਵਾਏ ਮਾਨ ਹੈ। ਸ਼ਬਦ ਲੰਬੇਰਾ ਹੈ। ਸ਼ਬਦ ਦੀਆਂ ਪੰਕਤੀਆਂ ਦੇ ਅਰਥ ਆਰੰਭ ਕਰੀਏ ਕਿਉਂਕਿ ਇੱਥੇ ਜੋ ਮੁੱਖ ਗੱਲ ਹੈ ਭਾਵੇਂ ਹੋਰ ਕਿੰਨੀ ਕੀਮਤੀ ਕੋਈ ਗੱਲ ਹੋਵੇ ਉਹ ਦੂਜੇ ਨੰਬਰ 'ਤੇ ਹੈ। ਮੁੱਖ ਗੱਲ ਹੈ ਮੁੱਖ ਵਾਕ ਦੀ ਕਥਾ। ਸ਼ਬਦ ਜੋ ਹੈ ਇਸ ਦੇ ਅਰਥਾਂ ਦੀ ਸੋਝੀ ਹੋਣੀ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਕੱਲ੍ਹ ਵੀ ਇਹਨਾਂ ਨੇ ਸਤਿਗੁਰੂ ਦਾ ਹੁਕਮ ਪੜ੍ਹ ਕੇ ਨਾਲ ਸਾਥ ਦਿੱਤਾ ਅਤੇ ਅੱਜ ਵੀ ਉਹਨਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਸ਼ਬਦ ਦਾ ਆਰੰਭ ਕਰੋ ਅਰਥ ਆਰੰਭ ਕਰੀਏ। ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ।
ਤਿਲੰਗ ਰਾਗ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਰਾਗਾਂ ਵਿੱਚ ਜਿੱਥੇ 16ਵੇਂ ਨੰਬਰ 'ਤੇ ਹੈ। ਆਮ ਕਰਕੇ ਢਾਡੀ ਸਿੰਘ ਜਦੋਂ ਉਹ ਢਾਡੀ ਰਾਗ ਜਿਹੜੇ ਸਮਝਦੇ ਨੇ ਮਿਰਜ਼ਾ ਗਾ ਉਸ ਦੀ ਤਰਜ਼ 'ਤੇ ਗਾਉਂਦੇ ਨੇ ਉਹ ਤਲੰਗ ਰਾਗ ਹੈ। ਸ਼ੁੱਧ ਤਲੰਗ ਰਾਗ ਹੈ। ਰਾਗੀ ਸਿੰਘ ਕੀਰਤਨੀਆਂ ਵੀ ਕੀਰਤਨ ਇਸ ਵਿੱਚ ਕਰਦੇ ਨੇ ਔਰ ਦਿਨ ਦੇ ਤੀਜੇ ਪਹਿਰ ਦਾ ਇਹ ਰਾਗ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ
कथा कहानियां। सतगुरु ने जो सानू गुरमत प्रचार बख्शिया, इस विच कथा कहानियां दा बड़ा अपना संस्थान है। जिथे कहा कि कलयुग में कीर्तन प्रधाना रस्ते ते बहुत जांदे ने परमात्मा दे घर नूं, पर सवाल यह है कि असी केड़े रस्ते ते तुरना है। बेड़िया ते बहुत जांदियां ने पर एक विच ही बैठांगे ना, दो विच ते लत्तां नहीं रख सकते। रस्ते बहुत ने पर असी ते एक ते ही आखर चलना है ना, तां पहुंचांगे। रस्ते ही बदल दे जाइए, अज इस रस्ते, कल दूसरे रस्ते, फिर ते किते भी ना पहुंचांगे। कथा कहानियां बारे गुरु अमरदास जी का एक वचन है, बाबाणियां बाबियां दियां कहानियां कथा, बाबाणियां कहानियां पुत सपुत करें, पुत्रां नूं सपुत्र बना देंदियां ने, पर सुन के की करे। जे सतगुर भावे सो मन लैण, सही कर्म करें। पुत्र की करदे ने जो गुरु नूं पाउंदा, मन लैंदे ने ते उहो कर्म करदे ने। आप नूं पता होवेगा, बचपन याद करो, कहना दादे कोई कहानी सुना मैं तां समांगा, नानी कोई कहानी सुना। ते कहानियां केड़ियां सुनाउणियां, इक सी राजा ते इक सी राणी, इहो जिहियां कहानियां जिहड़ियां सानू सुनाउणियां। सतगुरां ने कहानियां जिहड़ियां ने जां ते ने अकाल पुरख दियां, कोई रब दी कहानी, जां ने गुरु दियां कहानियां, जां ने फिर गुरसिखां दियां कहानियां कथा। जिवें कथा करदे हां, धन गुरु नानक देव जी नाल ही शुरू हो जाती है, बेबे नानकी दी नाल शुरू हो जाती, साखी राय बुलार दी शुरू हो जाती है, वैदी शुरू हो जाती है, पांदे दी साखी शुरू हो जाती है, दौलत खां दी साखी शुरू हो जाती, भाई भगीरथ दी भाई लालो दी साखी। इत्थे गुरु नानक देव दे बारे बेनती कीते। एक कथा कहानियां जड़ियां ने इत्थे कहा, गुरु ने मैनू कथा कहानियां सुनाईयां, किस दियां, किसे बंदे दियां नहीं, परमात्मा दियां, नंकार दियां, हर कियां कथा कहानियां गुरमीत सुनाईयां। गुरु मित्र ने मैनू परमात्मा दियां कथा, परमात्मा दे प्रसंग, परमात्मा दियां कथा कहानियां मैनू सुनाईयां। हां जी,
बलिहारी गुर आपणे गुर कौ बल जाइया।
हुण उन्हां कथा कहानियां दा मैं मुल ते तार कोई नहीं सकदा, मेरे कोल की है, जो है इह उस देश विच चलदा ही नहीं। फिर मैं देवां कि कहिंदे ने मैं अपने गुरु तों सदके जाना, कुर्बान जांदा हां, गुरु तो बलहार जांदा हां। हां जी,
आए मेला गुर सिख आए मेला, तू मेरे गुरु के प्यारे।
आम बंदे नूं ते कथा कहानियां च रस कोई नहीं, वो ते कथा कहिंदा इस बंदे ने आ खरीदिया, इन्हें पैसे कमा लै, इस बंदे नूं इधरों इन्ना ताना आ गया, कोई इहो जी गल सुनाओ। रब दियां कथा कहानियां च उसने की लैना। मैनू सतगुरु दे सिख हे गुरु के प्यारे आ के मिल, गुरु दी कोई गल मैनू सुना, कोई रब दी गल सुना मेरे कोलों सुन। आए मेले गुरसिख आए मेले, तू मेरे गुरु के प्यारे, मेरे गुरु दे प्यारे आ, एक कथा कहानियां रल के करिए। हां जी,
रहाओ, हां जी, हर के गुण हर भाव दे से गुरु ते पाए।
परमात्मा नु की चंगा लगदा, कहंदे ने उस दे गुण जड़ा गाउंदा, रब्बे गुण ओनू पाउंदे ने, ते गुण फिर मिलदे कित्थों ने। ਇਹ ਗੁਰੂ ਤੋਂ ਪ੍ਰਾਪਤ ਹੁੰਦੇ ਹਨ।
ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਈ।
ਮੈਂ ਉਹਨਾਂ ਤੋਂ ਵਾਰੀ ਵਾਰੀ ਸਦਕੇ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ ਮੰਨਿਆ ਹੈ, ਗੁਰੂ ਦੀ ਰਜ਼ਾ ਵਿੱਚ ਚੱਲੇ ਹਨ।
ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਉ ਹਉ ਵਾਰੀ।
ਜਿਨ੍ਹਾਂ ਨੇ ਗੁਰੂ ਪਿਆਰੇ ਦੇ ਦਰਸ਼ਨ ਕੀਤੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਮੈਨੂੰ ਇੱਕ ਸੱਜਣ ਦੱਸਿਆ, ਇੰਨੀ ਸ਼ਰਧਾ ਸੀ ਕਿ ਜਦੋਂ ਪਾਕਿਸਤਾਨ ਰਹਿੰਦੇ ਸਾਂ ਪੰਜਾ ਸਾਹਿਬ, ਅਤੇ ਇੱਧਰੋਂ ਅੰਮ੍ਰਿਤਸਰੋਂ ਕੋਈ ਗੱਡੀ ਵੀ ਜਾਣੀ ਅਤੇ ਲੋਕਾਂ ਉਹਦਾ ਸਤਿਕਾਰ ਕਰਨਾ, ਇਹ ਅੰਮ੍ਰਿਤਸਰ ਤੋਂ ਆਈ ਹੈ। ਇੱਕ ਵਾਰੀ ਕੋਈ ਹਜ਼ੂਰ ਸਾਹਿਬ ਤੋਂ ਆਉਂਦਾ ਸੀ ਅਤੇ ਉਹਦਾ ਨਾਂ ਰੱਖਿਆ ਜਾਂਦਾ ਸੀ ਹਜ਼ੂਰੀਆ ਸਿੰਘ, ਭਈ ਇਹ ਹਜ਼ੂਰ ਸਾਹਿਬ ਤੋਂ ਹੋ ਕੇ ਆਇਆ। ਕੋਈ ਗੁਰੂ ਦੇ ਦਰਸ਼ਨ ਕਰੇ, ਬਾਬਾ ਬੁੱਢਾ ਸਾਹਿਬ ਉਹਨਾਂ ਦੇ ਨੇਤਰਾਂ ਵਿੱਚ ਸਿੱਖ ਵਾਰ ਵਾਰ ਵੇਖਦੇ ਸਨ, ਕਹਿੰਦੇ ਸਨ ਕੀ ਵੇਖਦੇ ਹੋ? ਕਹਿੰਦੇ ਸਨ ਤੁਸੀਂ ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ ਨੇ, ਅਸੀਂ ਨਹੀਂ ਵੇਖਿਆ ਪਰ ਤੁਸੀਂ ਦੀਦਾਰ ਕੀਤੇ ਹਨ, ਤੁਹਾਡੀਆਂ ਅੱਖਾਂ ਵਿੱਚੋਂ ਗੁਰੂ ਨਾਨਕ ਦੇਵ ਵੇਖਦੇ ਹਾਂ। ਜਿਨ੍ਹਾਂ ਨੇ ਗੁਰੂ ਵੇਖਿਆ ਮੈਂ ਉਹਨਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ। ਹਾਂਜੀ,
ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ।
ਜਿਨ੍ਹਾਂ ਨੇ ਗੁਰੂ ਦੀ ਚਾਕਰੀ ਸੇਵਕੀ ਕੀਤੀ ਹੈ, ਗੁਰੂ ਦੀ ਨੌਕਰੀ ਕੀਤੀ ਹੈ, ਉਹਨਾਂ ਤੋਂ ਮੈਂ ਸਦਾ ਵਾਸਤੇ ਬਲਿਹਾਰ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਹੇ ਹਰੀ, ਤੇਰਾ ਨਾਮ ਹੀ ਐਸਾ ਹੈ ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ।
ਗੁਰੂ ਦੀ ਸੇਵਾ ਨਾਲ ਇਹ ਪ੍ਰਾਪਤ ਹੁੰਦਾ ਔਰ ਗੁਰੂ ਦੀ ਸੇਵਾ ਨਾਲ ਹੀ ਨਿਸਤਾਰਾ ਹੁੰਦਾ ਹੈ।
ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ।
ਰੱਬ ਦੇ ਘਰ ਕਿਹੜੇ ਸੇਵਕ ਪ੍ਰਵਾਨ ਨੇ? ਜਨ ਦਾ ਅਰਥ ਹੁੰਦਾ ਸੇਵਕ, ਉਹ ਪ੍ਰਵਾਨ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਹਨ।
ਦਿਨ ਵਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਉਹਨਾਂ ਵਿੱਚੋਂ ਸਾਹਿਬ ਕਹਿੰਦੇ ਨੇ ਮੈਂ ਵਾਰਿਆ, ਸਦਕੇ ਵਾਰਿਆ ਨਾ ਜਾਵਾਂ, ਇੱਕ ਵਾਰ ਉਹਨਾਂ ਤੋਂ ਸਦਕੇ ਹੋ ਜਾਵਾਂ, ਹੋਂ ਕੁਰਬਾਨੇ ਜਾਓ ਤਿੰਨਾਂ ਕੇ ਲੈਣ ਜੋ ਤੇਰਾ ਨਾਂ, ਉਹਨਾਂ ਤੋਂ ਮੈਂ ਸਦਾ ਸਦਾ ਵਾਸਤੇ ਹੀ ਕੁਰਬਾਨ ਹਾਂ।
ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਈ ਵਾਰੀ ਅਗਿਆਨੀ ਬੰਦੇ ਕਰਦੇ ਨੇ ਸਿਫਤ ਤੇ ਹੋ ਜਾਂਦੀ ਹੈ ਨਿੰਦਾ। ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂੜ, ਐਸੇ ਹੀ ਅਰਾਧਵੇ ਤੇ ਮੋਣ ਸੁਖਦਾਈ ਹੈ। ਲੈ ਲੈਣੀ ਛੋਟੀ ਜਿਹੀ ਮੂਰਤੀ ਮਿੱਟੀ ਦੀ, ਆਪ ਹੀ ਬਣਾਈ, ਆਖਣਾ ਜੀ ਇਹ ਭਗਵਾਨ ਹੈ। ਉਹ ਕਹਿੰਦੇ ਨੇ ਨਿੰਦਾ ਕਰ ਰਹੇ ਹੋ ਕਿ ਸਿਫਤ ਕਰ ਰਹੇ ਹੋ? ਸਿਫਤ ਰੱਬ ਦੀ ਉਹ ਹੈ ਜਿਹੜੀ ਪਰਮਾਤਮਾ ਨੂੰ ਪਾਉਂਦੀ ਹੈ ਤੇ ਗੁਰਬਾਣੀ ਉਸ ਨੂੰ ਪਾਉਂਦੀ ਹੈ, ਨਾਮ ਉਸ ਨੂੰ ਪਾਉਂਦਾ ਹੈ। ਇਸ ਲਈ ਸਿਫਤ ਉਹ ਹੈ ਜਿਹੜੀ ਉਸ ਦੇ ਦਰ ਕਬੂਲ ਹੋਵੇ। ਹਾਂਜੀ,
ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵੈ।
ਜਿਹੜੇ ਗੁਰੂ ਦੀ ਰਾਹੀਂ ਉਸ ਪਿਆਰੇ ਨੂੰ ਸੇਵਦੇ ਨੇ, ਸਿਮਰਦੇ ਨੇ, ਉਹ ਸਫਲ ਫਲ ਪ੍ਰਾਪਤ ਕਰਦੇ ਹਨ।
ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ।
ਪਿਰਹੜੀ ਦਾ ਅਰਥ ਹੁੰਦਾ ਪ੍ਰੀਤੀ, ਜਿਨ੍ਹਾਂ ਦੀ ਪਰਮਾਤਮਾ ਨਾਲ ਪ੍ਰੀਤੀ ਹੈ ਉਹ ਜਿਉਂ ਦਿਲ ਤੋਂ ਪਿਆਰ ਕਰਦੇ ਨੇ, ਉਹਨਾਂ ਦਾ ਪਿਆਰ ਜ਼ੁਬਾਨ ਨਾਲ ਹੀ ਨਹੀਂ, ਵੇਖਾ ਵੇਖੀ ਬਾਹਰੋਂ ਨਹੀਂ, ਦਿਲ ਉਹਨਾਂ ਦਾ ਜੁੜਿਆ ਹੈ, ਉਹ ਅੰਦਰੋਂ ਕਰਦੇ ਹਨ, ਪਰਮਾਤਮਾ ਦੇ ਨਾਲ ਦਿਲ ਕਰਕੇ ਜੁੜੇ ਹੋਏ ਹਨ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ।
ਸੰਭਾਲੇ ਦਾ ਅਰਥ ਹੁੰਦਾ ਚੇਤੇ ਕਰਨਾ, ਉਹ ਤੇ ਜਿਉਂਦੇ ਹੀ ਉਸ ਨੂੰ ਜਪ ਜਪ ਕੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਪਿਆਰੇ ਨੂੰ ਜਪ ਜਪ ਕੇ ਉਹ ਜਿਉਂਦੇ ਨੇ, ਪਰਮਾਤਮਾ ਦਾ ਨਾਮ ਚੇਤੇ ਕਰਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ।
ਜਿਨ੍ਹਾਂ ਨੇ ਮੇਰੇ ਗੁਰੂ ਦੀ ਸੇਵਾ ਕੀਤੀ ਮੈਂ ਉਹਨਾਂ ਦੀ ਸੇਵਾ ਕਰਨਾ, ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ ਕਿ ਤੁਸੀਂ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ।
ਆਪ ਦੇ ਮੁਕਤ ਹੋ ਗਏ, ਛੁਟਕਾਰਾ ਹੋ ਗਿਆ, ਆਪ ਮੁਕਤ ਹਨ, ਉਹਨਾਂ ਦਾ ਪਰਿਵਾਰ ਮੁਕਤ ਹੈ, ਉਹਨਾਂ ਪਿੱਛੇ ਸਾਰੇ ਜਗਤ ਦਾ ਨਿਸਤਾਰਾ। ਜਿਵੇਂ ਸੋਡੀ ਸ੍ਰਿਸ਼ਟ ਸਕਲ ਤਾਰਨ ਕਹੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਰਾਮਦਾਸ ਸੋਡੀ ਨੂੰ ਵਡਿਆਈ ਮਿਲੀ ਕਿ ਸਾਰਾ ਜਗਤ ਹੀ ਤਾਰ ਦਿੱਤਾ। ਨੰਕਾਰ ਦਾ ਰੂਪ ਨੇ ਉਹ ਆਪ ਤੇ ਤਰਦੇ ਨੇ, ਮੰਨੇ ਤਰੈ ਤਾਰੈ ਗੁਰਸਿੱਖ, ਮੰਨੇ ਨਾਨਕ ਭਵੈ ਨਾ ਭਿੱਖ। ਉਹ ਆਪ ਤਰਦਾ ਤੇ ਦੂਸਰਿਆਂ ਨੂੰ ਤਰਦਾ, ਮੰਨੇ ਪਰਿਵਾਰ ਹੈ ਸਦਾ, ਪਰਿਵਾਰ ਨੂੰ ਵੀ ਟੇਕ ਕੇ ਅਕਾਲ ਪੁਰਖ ਦੀ ਹੈ। ਹਾਂਜੀ,
ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ।
ਗੁਰੂ ਪਿਆਰੇ ਨੂੰ ਧਨ ਕਿਉਂ ਕਹਿੰਦਾ, ਉਹਨਾਂ ਨੇ ਰੱਬ ਨੂੰ ਸੇਵਿਆ ਤੇ ਰੱਬ ਨਾ ਸੇਵਣ ਨਏ ਸਾਨੂੰ ਵੀ ਪਰਮਾਤਮਾ ਦੇ ਸਿਮਰਨ ਨਾਲ ਜੋੜਿਆ। ਗੁਰੂ ਧਨ ਹੈ, ਸਤਿਗੁਰੂ ਧਨ ਹੈ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ।
ਗੁਰੂ ਨੇ ਬੜਾ ਵੱਡਾ ਪੁੰਨ ਪਰ ਉਪਕਾਰ ਕੀਆ, ਕਹਿੰਦੇ ਨੇ ਪਰ ਉਪਕਾਰ ਪੁੰਨ ਬਹੁ ਕੀਆ ਬਹੁ ਦੁੱਤਰ ਪਾਰ ਪਾਂਡੇ। ਗੁਰੂ ਨੇ ਬੜੀ ਬਖਸ਼ਿਸ਼ ਕੀਤੀ, ਉਪਕਾਰ ਕੀਤਾ। ਭੁੱਲੇ ਜਾਂਦੇ ਪਏ ਸਾਂ, ਭਟਕਦੇ ਸਾਂ, ਉਹਨਾਂ ਨੇ ਆਖਿਆ ਆ ਜਾਂਦਾ ਹੀ ਰੱਬ ਦੇ ਘਰ ਨੂੰ ਰਾਹ, ਸਾਨੂੰ ਪਰਮਾਤਮਾ ਦੇ ਘਰ ਦਾ ਰਾਹ ਦੱਸ ਦਿੱਤਾ।
ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ।
ਜਿਹੜੇ ਗੁਰੂ ਕੇ ਸਿੱਖ ਗੁਰੂ ਨੂੰ ਸੇਵਦੇ ਨੇ ਉਹ ਪ੍ਰਾਣੀ ਪੁੰਨ ਪਾਪ ਭਲੇ ਹਨ, ਪੁੰਨ ਕਰਨ ਵਾਲੇ, ਉਹ ਨੇਕੀ ਕਰਨ ਵਾਲੇ। ਵੱਡਾ ਪੁੰਨ ਹੈ ਏ ਕਰ ਸਾਧੂ ਅੰਜਲੀ, ਪੁੰਨ ਵੱਡਾ ਏ ਕਰ ਡੰਡਾਉਤ, ਪੁੰਨ ਵੱਡਾ ਹੈ, ਉਹ ਪ੍ਰਾਣੀ ਪੁੰਨ ਵਾਲੇ ਹਨ।
ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨ।
ਕਹਿੰਦੇ ਨੇ ਮੈਂ ਤੇ ਉਹਨਾਂ ਤੋਂ ਸਦਕੇ ਹਾਂ, ਉਹਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹਾਂ, ਸਦਾ ਸਦਾ ਵਾਸਤੇ ਹੀ ਕੁਰਬਾਨ ਹਾਂ।
ਗੁਰਮੁਖ ਸਖੀ ਸਹੇਲੀ ਆ ਸੇ ਆਪ ਹਰ ਭਾਈਆ।
ਬੀਬੀਆਂ ਜਿਨ੍ਹਾਂ ਨਾਲ ਮਿੱਤਰਤਾ, ਉਹਨਾਂ ਨੂੰ ਆਖਣ ਗਈਆਂ ਸਹੇਲੀਆਂ, ਤੁਸੀਂ ਸਿੰਘ ਕਹਿ ਦਿੰਦੇ ਹੋ ਇਹ ਮਿੱਤਰ ਨੇ। ਸਤਿਗੁਰੂ ਜਿੱਥੇ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰਦੇ ਨੇ ਕਹਿੰਦੇ ਨੇ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ ਸਮਰਥ ਕੰਤ ਕਈਆਂ। ਗੁਰਮੁਖ ਸਖੀ ਸਹੇਲੀਆਂ ਉਹ ਨੇ, ਉਹਨਾਂ ਨਾਲ ਮਿੱਤਰਤਾ ਬਣਾਓ ਜਿਹੜੀਆਂ ਪਰਮਾਤਮਾ ਨੂੰ ਭਾਈਆਂ। ਸੇ ਆਪ ਹਰ ਭਾਈਆਂ ਉਹਨਾਂ ਦੇ ਘਰ ਪ੍ਰਵਾਨ ਹੋਈਆਂ, ਉਹਨਾਂ ਨੂੰ ਚੰਗੀਆਂ ਲੱਗੀਆਂ। ਹਾਂਜੀ,
ਹਰ ਦਰਗਹ ਪਹਿਨਾਈਆ ਹਰ ਆਪ ਗੱਲ ਲਾਈਆ।
ਪਹਿਨਾਉਣ ਦਾ ਅਰਥ ਹੁੰਦਾ ਸਨਮਾਨ ਮਿਲਣਾ, ਸਰੋਪਾ ਮਿਲਣਾ। ਪਹਿਲੇ ਸਰੋਪਾ ਰਾਜੇ ਮਹਾਰਾਜੇ ਕੀ ਦਿੰਦੇ ਸਨ, ਖਿਲਤ ਪਨਾਤ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਪੈਰ ਨੂੰ ਵੱਡਾ ਪਹਿਨਾ ਦੇਣਾ ਜਿਹੜਾ ਕੱਜ ਦੇਵੇ। ਕਹਿੰਦੇ ਨੇ ਉਹਨਾਂ ਨੂੰ ਦਰਗਾਹ ਵਿੱਚ ਸਰੋਪਾ ਮਿਲਿਆ, ਪ੍ਰਭੂ ਨੇ ਆਪ ਉਹਨਾਂ ਨੂੰ ਗੱਲ ਨਾਲ ਲਗਾ ਲਿਆ। ਕਹਿੰਦੇ ਨੇ ਨਾ ਅਸੀਂ ਤੇ ਉਡੀਕਦੇ ਹਾਂ, ਹੋ ਤੁਮਰੀ ਕਰੂੰ ਨਿਤ ਆਸ ਪ੍ਰਭ ਮੋਇ ਕਬ ਗੱਲ ਲਾਵੇਂਗੇ। ਮੈਂ ਤੇ ਉਡੀਕਣਾ, ਕਦੋਂ ਤੂੰ ਗੱਲ ਲਾਏਗਾ। ਗੱਲ ਲਾਉਣ ਦਾ ਅਰਥ ਕੀ ਹੈ, ਆਪਣਾ ਬਣਾ ਲੈਣਾ। ਉਹ ਪਿਆਰੇ ਦੇ ਦਾਰੇ ਕਬੂਲ ਹੁੰਦੇ ਹਨ।
ਹਾਂਜੀ, ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜਾ।
ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਹਨ, ਹੇ ਪ੍ਰਮਾਤਮਾ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ, ਉਹਨਾਂ ਦੇ ਦਰਸ਼ਨ ਦਿਓ।
ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ।
ਅਸੀਂ ਕਰਾਂਗੇ ਕਿ ਉਹਨਾਂ ਦੇ ਚਰਨ ਧੋਵਾਂਗੇ ਤੇ ਧੂੜ ਜਿਹੜੀ ਹੋਵੇਗੀ ਉਹ ਕੋਲ ਕੋਲ ਕੇ ਚਰਨਾਂ ਦੀ ਪੀਵਾਂਗੇ।
ਪਾਨ ਸੁਪਾਰੀ ਖਾਦੀਆ ਮੁਖ ਬੀੜੀਆ ਲਾਈਆ।
ਹੁਣ ਨਿਮਰਤਾ ਦੀ ਗੱਲ ਕਰਕੇ ਤੇ ਕਹਿੰਦੇ ਨੇ ਕੁਛ ਬੰਦੇ ਬੜੀ ਆਕੜ ਵਿੱਚ ਨੇ, ਕਿ ਸਾਡੇ ਦੇਸ਼ ਵਿੱਚ ਇਹਨਾਂ ਰਿਵਾਜ ਸੀ ਕਿ ਪਾਨ ਜਿਹੜਾ ਹੈ ਮੂੰਹ ਵਿੱਚ ਹਰ ਵੇਲੇ ਹੀ ਹੋਣਾ, ਪਾਨ ਖਾਂਦੇ ਹੀ ਰਹਿਣਾ, ਬਸ ਮੂੰਹ ਵਿੱਚ ਪਾਨ। ਅਜੇ ਤੱਕ ਵੀ ਕੁਛ ਬੰਦੇ ਵੇਖਦੇ ਹੋ, ਗੱਲ ਵੀ ਕਰਦੇ ਨੇ ਤੇ ਮੂੰਹ ਵਿੱਚ ਪਾਨ ਹੁੰਦਾ, ਮੂੰਹ ਰੰਗਿਆ ਲਿਖਿਆ ਹੁੰਦਾ ਦੁਕਾਨਾਂ ਅੱਗੇ, ਪਾਨ ਲੱਭੋ ਕੀ ਸ਼ਾਨ। ਇਹ ਹੱਦ ਹੋ ਗਈ ਹੈ, ਇਹ ਤੇ ਮੂੰਹ ਦਾ ਰਹਿਣ ਹੀ ਕੱਖ ਨਹੀਂ ਦਿੰਦਾ। ਜ਼ਿਆਦਾ ਖਾਣ ਵਾਲਿਆਂ ਨੂੰ ਕੈਂਸਰ ਹੋਇਆ, ਕਿਉਂਕਿ ਪਾਨ ਵਿੱਚ ਤੰਬਾਕੂ ਪਾ ਦਿੰਦੇ ਨੇ। ਗੁਰੂ ਕਾ ਸਿੱਖ ਤੇ ਇਹਦੇ ਨੇੜੇ ਨਾ ਜਾਏ, ਤੇ ਇੱਕ ਆਕੜ ਦਾ ਚਿੰਨ ਬਣ ਗਿਆ ਕਿ ਬੜਾ ਅਮੀਰ ਹੈ, ਹਰ ਵੇਲੇ ਪਾਨ ਖਾਂਦਾ ਰਹਿੰਦਾ। ਕਹਿੰਦੇ ਨੇ ਪਾਨਾਂ ਦੇ ਬੀੜੇ ਹਰ ਵੇਲੇ ਮੂੰਹ ਵਿੱਚ ਹੋਣੇ, ਤੇ ਹਰ ਵੇਲੇ ਮੂੰਹ ਵਿੱਚ ਇਹ ਬੀੜੇ ਲਾਈ ਰੱਖਣੇ, ਕਦੀ ਵੀ ਮੂੰਹ ਖਾਲੀ ਨਹੀਂ ਜਿਨ੍ਹਾਂ ਦਾ ਹੁੰਦਾ। ਹਾਂਜੀ,
ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ।
ਭਰਿਆ ਲੋਕਾਂ ਮੂੰਹ ਤੇ ਹਿਲਾਉਂਦਾ ਰਹਿੰਦਾ, ਪਾਨ ਖਾਣ ਵਾਲਿਆਂ ਦਾ ਮੂੰਹ ਹਿਲਦਾ ਰਹਿੰਦਾ ਨਾ, ਉਹ ਰੱਬ ਦਾ ਨਾਂ ਲੈਣ ਵਾਸਤੇ ਮੂੰਹ ਤੇਰਾ ਹਿਲਦਾ ਰਹੇ। ਪਾਨ ਖਾਣ ਵਾਸਤੇ ਹਿੱਲਿਆ ਤੇ ਕੀ ਹਿੱਲਿਆ, ਖਾਣ ਵਾਸਤੇ ਹਿੱਲਿਆ ਤੇ ਕੀ ਹਿੱਲਿਆ। ਕਹਿੰਦੇ ਨੇ ਧਨ ਨੇ ਉਹ ਜਿਨ੍ਹਾਂ ਦਾ ਮੂੰਹ ਤੇ ਹਿੱਲਦਾ, ਲੇਕਿਨ ਨਾਮ ਜਪਣ ਵਾਸਤੇ ਰੱਬ ਦਾ ਨਾਮ ਜਿੰਨਾ ਕਦੀ ਨਹੀਂ ਚੇਤੇ ਆ, ਉਹਨਾਂ ਨੂੰ ਸਮਝੋ। ਇਹ ਨਾ ਵੇਖੋ ਪਾਨ ਖਾ ਰਹੇ ਨੇ, ਨਹੀਂ ਵੇਖੋ ਜਮ ਨੇ ਇਹਨਾਂ ਨੂੰ ਅੱਗੇ ਲਾਇਆ ਹੋਇਆ, ਜਮ ਦਿਸਦਾ ਨਹੀਂ ਪਿਆ, ਪਰ ਜਮ ਦਾ ਡੰਡਾ ਇਹਨਾਂ ਦੇ ਸਿਰ ਤੇ ਹੈ, ਜਮ ਦੇ ਅੱਗੇ ਲੱਗੇ ਹੋਏ ਹਨ।
ਹਾਂਜੀ, ਹਰ ਨਾਮਾ ਹਰ ਚੇਤਿਆ ਹਿਰਦਾ ਉਰਧਾਰੇ।
ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਚੇਤਿਆ ਤੇ ਹਿਰਦੇ ਵਿੱਚ ਧਾਰਨ ਕੀਤਾ ਹੈ,
ਇਹਨਾਂ ਜਮ ਨੇੜ ਨਾ ਆਵਾਏ ਗੁਰ ਸਿੱਖ ਗੁਰ ਪਿਆਰੇ।
ਜਮ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਤੇ ਨੇੜੇ ਨਹੀਂ ਢੁਕਦਾ, ਜਿਵੇਂ ਕਿ ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕਾ ਸ਼ਬਦ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਉ ਬੇਪਰਵਾਹ ਹੈ। ਜਮ ਨੂੰ ਤੇ ਹੁਕਮ ਹੈ, ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪਹਿ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਉਹ ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਨੇ ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ, ਗੁਰਸਿੱਖ ਪਿਆਰੇ ਹਨ, ਗੁਰੂ ਦੇ ਪਿਆਰੇ ਹਨ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣਾ।
ਹੈ ਤੇ ਬਹੁਤ ਵੱਡਾ ਖਜ਼ਾਨਾ, ਪਰ ਸਾਨੂੰ ਇਹ ਖਜ਼ਾਨੇ ਸੋਨੇ ਚਾਂਦੀ ਦੇ ਇਹਨਾਂ ਦਾ ਤੇ ਪਤਾ। ਨੋਟਾਂ ਦਾ ਖਜ਼ਾਨਾ ਹੋਵੇ ਕਿ ਕਵਾਲ ਹੈ, ਢੇਰ ਹੀ ਲੱਗੇ ਹੋਣ ਤੇ ਇਹ ਖਜ਼ਾਨਾ ਤੇ ਸਮਝ ਵਿੱਚ ਸਾਡੀ ਆਉਂਦਾ। ਲੇਕਿਨ ਨਾਮ ਦਾ ਖਜ਼ਾਨਾ, ਜਿਸ ਖਜ਼ਾਨੇ ਬਾਰੇ ਕਿਹਾ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਇੱਕ ਬੰਦੇ ਕੋਲ ਧਨ ਦੇ ਅੰਬਾਰ ਲੱਗੇ ਹੋਣ ਤੇ ਅਵਗਣ ਹੀ ਅਵਗਣ ਹੋਣ, ਇੱਕ ਜੂਆ ਹੀ ਸਮਝੋ, ਇੱਕ ਅਲਾਮਤ ਹੀ ਹੈ, ਇਹ ਧਾਣੇ ਅੱਜ ਵੀ ਨਹੀਂ ਕੱਲ ਵੀ ਨਹੀਂ, ਇਹ ਫੁੱਟਪਾਥ ਤੇ ਰੋਟੀਆਂ ਮੰਗਦਾ ਹੋਵੇਗਾ ਕੱਲ ਨੂੰ। ਬੰਦੇ ਦੇ ਵਿੱਚ ਅਵਗਣ ਜਿਹੜੇ ਨੇ ਇਸ ਤੋਂ ਵੱਡੀ ਗਰੀਬੀ ਕੋਈ ਨਹੀਂ, ਤੇ ਬੰਦੇ ਦੇ ਅੰਦਰ ਗੁਣ ਜਿਹੜੇ ਨੇ ਇਸ ਤੋਂ ਵੱਡੀ ਅਮੀਰੀ ਕੋਈ ਨਹੀਂ। ਇੱਥੇ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹੈ ਖਜ਼ਾਨਾ, ਪਰ ਕੋਈ ਗੁਰਮੁਖ ਇਸ ਗੱਲ ਨੂੰ ਸਮਝਦਾ ਹੈ? ਹਾਂਜੀ,
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣਾ।
ਦੁਨੀਆਂ ਦੀ ਐਸ਼ੋ ਇਸ਼ਰਤ ਨੂੰ ਰੰਗ ਰਲੀਆਂ ਨਾ ਆਖੋ, ਅਸਲ ਰੰਗ ਰਲੀਆਂ ਪੂਰਾ ਆਨੰਦ ਜਿਹੜਾ ਹੈ ਨਾ, ਤਿੱਥੇ ਨਾਦ ਬਿਨੋਦ ਕੋੜ ਆਨੰਦ, ਉਹ ਆਨੰਦ ਹੈ ਕੀ ਹੈ? ਉਹ ਆਨੰਦ ਗੁਰਮੁਖ ਕੋਈ ਜਾਣਦਾ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਪਿਆਰ ਤੇ ਸਤਿਗੁਰੂ ਮਿਲਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟਿਆ ਹੈ। ਹਾਂਜੀ,
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ।
ਸਤਿਗੁਰੂ ਦਾਤਾ, ਅਸਲ ਦਾਤਾ ਆਖਿਆ ਹੀ ਸਤਿਗੁਰ ਜਾਂਦਾ, ਤੁਸ ਦਾ ਅਰਥ ਹੈ ਤਰੁੱਠ ਕੇ, ਪ੍ਰਸੰਨ ਹੋ ਕੇ, ਉਹ ਜਦੋਂ ਖੁਸ਼ੀ ਕਰਦਾ ਹੈ। ਹਾਂਜੀ,
ਹਾਂ ਗੁਰ ਵਿਟਹੋ ਸਦ ਵਾਰਿਆ ਜਿਨ੍ਹਾਂ ਦਿੱਤੜਾ ਨਾਓ।
ਮੈਂ ਆਪਣੇ ਆਪ ਨੂੰ ਸਤਿਗੁਰੂ ਤੋਂ ਕੁਰਬਾਨ ਕਰ ਦਿੱਤਾ ਕਿ ਦਾਨ ਵਿੱਚ ਮੈਨੂੰ ਉਹਨਾਂ ਨੇ ਨਾਮ ਦਾਨ ਦੇ ਦਿੱਤਾ ਹੈ।
ਹਾਂਜੀ, ਉਹ ਧੰਨ ਗੁਰੂ ਸਾਹਿਬ ਆਸ ਹੈ ਹਰ ਦੀ ਸੁਨੇਹਾ।
ਉਹ ਗੁਰੂ ਧਨ ਹੈ, ਸ਼ਾਬਾਸ਼ ਹੈ ਉਸ ਗੁਰੂ ਨੂੰ ਜਿਹੜਾ ਮੈਨੂੰ ਰੱਬ ਦਾ ਸੁਨੇਹਾ ਦਿੰਦਾ। ਹੁਣ ਇਹ ਸੁਨੇਹਾ ਕੀ ਹੈ? ਕਿਤੇ ਪੁੱਤਰ ਵਿਛੜਿਆ ਹੋਵੇ ਨਾ, ਤੇ ਚਿੱਠੀਆਂ ਪੱਤਰ ਵੀ ਜਦੋਂ ਬਹੁਤ ਘੱਟ ਆਉਂਦੇ ਸਨ, ਕਿਤੇ ਮਿਲਣਾ, ਮਾਂ ਨੇ ਡਾਕੀਏ ਵਾਲੀ ਵੇਖਦੇ ਰਹਿਣਾ ਕਿ ਕੋਈ ਚਿੱਠੀ ਆਈ ਹੈ ਕਿ ਨਹੀਂ ਆਈ, ਕੋਈ ਹੋਰ ਹੀ ਬੰਦਾ ਮਿਲਿਆ ਹੋਵੇ ਉਹਨੂੰ ਜਿਹੜਾ ਆ ਕੇ ਸੁਨੇਹਾ ਦੇਵੇ। ਤੇ ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਨੇ ਤੈਨੂੰ ਜੇ ਰੱਬ ਮਿਲਿਆ ਤੇ ਮੇਰੇ ਵਾਸਤੇ ਕੋਈ ਸੁਨੇਹਾ ਭੇਜਿਆ ਕਿ ਨਹੀਂ ਭੇਜਿਆ? ਕਹਿੰਦੇ ਨੇ ਗੁਰੂ ਕਹਿੰਦੇ ਨੇ ਮੈਨੂੰ ਮਿਲਿਆ ਈ ਤੇ ਤੇਰੇ ਵਾਸਤੇ ਸੁਨੇਹਾ ਉਹਨੇ ਭੇਜਿਆ, ਸੁਨੇਹਾ ਭੇਜਿਆ ਇਹ ਕਿ ਤੂੰ ਮੇਰਾ ਹੈ ਤੇ ਭਟਕਿਆ ਨਾ ਫਿਰ, ਭੁੱਲਿਆ ਨਾ ਫਿਰ। ਸੁਨੇਹਾ ਇਹ ਹੈ ਕਿ ਮੇਰੇ ਤੱਕ ਆਉਣਾ ਤੇ ਮਾਰਗ ਇੱਕ ਹੀ ਹੈ, ਨਾਮ ਹਉਮੈ ਛੱਡ ਦੇ। ਨਾਮ ਰੱਬ ਦੇ ਗੁਣ ਗਾ, ਪਰਮਾਤਮਾ ਦੇ ਗੁਣਾਂ ਦਾ ਗਾ। ਅਹੰਕਾਰ ਬੜਾ ਸੁੰਦਰ ਕਿਹਾ ਹੈ, ਐਸਾ ਕੀਰਤਨ ਕਰ ਮਨ ਮੇਰੇ ਈ ਹਾਂ ਊਹਾਂ ਜੋ ਕਾਮ ਤੇਰੇ। ਰੱਬ ਦੇ ਗੁਣ ਗਾ, ਗੁਰੂ ਨੇ ਮੈਨੂੰ ਰੱਬ ਦਾ ਸੁਨੇਹਾ ਦਿੱਤਾ ਹੈ। ਹਾਂਜੀ,
ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ।
ਜਿਹੜਾ ਪਿਆਰੇ ਦਾ ਸੁਨੇਹਾ ਦੇਵੇ ਨਾ, ਕੋਈ ਵਿਛੜੇ ਦਾ ਤੋਂ ਰਿਸ਼ਤੇਦਾਰ ਦਾ ਹੀ ਸੁਨੇਹਾ ਦੇਵੇ, ਬੰਦੇ ਨੂੰ ਉਹਦਾ ਚਿਹਰਾ ਵੀ ਚੰਗਾ ਲੱਗਦਾ, ਉਸਦੀ ਜ਼ੁਬਾਨ ਵੀ ਚੰਗੀ ਲੱਗਦੀ ਹੈ, ਉਹਦਾ ਸਰੀਰ ਵੀ ਚੰਗਾ ਲੱਗਦਾ। ਮੈਂ ਤੇ ਵਿਗਸ ਗਿਆ, ਖੁਸ਼ ਹੋ ਗਿਆ ਗੁਰੂ ਸਤਿਗੁਰੂ ਦੀ ਦੇਹ ਵੇਖ ਕੇ। ਹਾਂਜੀ,
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਕੋਈ ਮਿੱਠੇ ਮਿੱਠੇ ਸੁਨੇਹੇ ਦੇ, ਗੁਰੂ ਦੀ ਰਸਨਾ ਤੇ ਅੰਮ੍ਰਿਤ ਬੋਲਦੀ ਹੈ, ਰੱਬ ਦਾ ਸੁਨੇਹਾ ਦਿੰਦੀ ਹੈ। ਇਹ ਪਰਮਾਤਮਾ ਦੇ ਨਾਮ ਰਾਹੀਂ ਹੀ ਸੋਹਣੀ ਬਣੀ ਹੈ, ਅੰਮ੍ਰਿਤ ਰੂਪ ਬਣੀ ਹੈ। ਹਾਂਜੀ,
ਜਿਨ੍ਹਾਂ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿਨ੍ਹਾਂ ਗੁਰਸਿੱਖਾਂ ਨੇ, ਸਿੱਖਾਂ ਨੇ ਸੁਣ ਲਿਆ ਤੇ ਸੁਣ ਕੇ ਮੰਨ ਲਿਆ, ਭਾਵ ਕਮਾ ਲਿਆ, ਉਹਨਾਂ ਦੀ ਸਾਰੀ ਭੁੱਖ ਮੁੱਕ ਜਾਂਦੀ ਹੈ, ਜਨਮ ਜਨਮ ਦੀ ਭੁੱਖ ਮੁੱਕ ਜਾਂਦੀ ਹੈ।
ਹਰ ਕਾ ਮਾਰਗ ਆਖੀਆ ਕਹੋ ਕਿ ਤੂੰ ਵਿਦ ਜਾਈਆ।
ਪਰਮਾਤਮਾ ਦਾ ਰਸਤਾ ਆਖਿਆ ਤੇ ਜਾਂਦਾ ਰੱਬ ਦਾ ਰਾਹ, ਪਰ ਹੁਣ ਕਿਹੜੇ ਤਰੀਕੇ ਨਾਲ ਉਸ ਤੇ ਤੁਰਿਆ ਜਾਏ? ਰਸਤੇ ਤੇ ਜਾਣ ਲਈ ਨਾਲ ਇਹ ਵੀ ਸੁਨੇਹਾ ਦਿੱਤਾ, ਇਹ ਤਾਂ ਮਾਰਗ ਪੈਰ ਧਰੀ ਜਾ ਸਿਰ ਦੀਜੈ ਕਾਨ ਨਾ ਕੀ ਜੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਮੇਰੇ ਨਾਲ ਖੇਡ ਖੇਡਣੀ ਹੈ ਤੇ ਇਹ ਦੁਨੀਆਂ ਦੀਆਂ ਖੇਡੀਆਂ ਨਹੀਂ, ਪ੍ਰੇਮ ਖੇਡ ਮੈਂ ਤੇ ਖੇਡਣਾ ਤੇ ਆ ਜਾ। ਸਿਰ ਧਰ ਤਲੀ ਗਲੀ ਮੋਰੀਆ, ਮੇਰੀ ਗਲੀ ਚ ਆ ਸਿਰ ਤਲੀ ਤੇ ਧਰ ਕੇ। ਹਰੀ ਦਾ ਮਾਰਗ ਆਖਿਆ ਜਾਂਦਾ, ਪਰ ਕਿਹੜੇ ਢੰਗ ਨਾਲ, ਕਿਹੜੀ ਵਿਧੀ ਨਾਲ ਜਾਈਏ?
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਆ।
ਸਫ਼ਰ ਵਿੱਚ ਹੀ ਤੁਰਦੇ ਹੋ ਨਾ ਤੇ ਪਰਿਵਾਰ ਨੂੰ ਕਹਿੰਦੇ ਹੋ ਦੋ ਫੁਲਕੇ ਹੀ ਬਣਾ ਦੇ, ਰਾਹ ਚ ਕੰਮ ਆਉਣਗੇ। ਇੱਥੇ ਕਿਹਾ ਤੋਸ਼ਾ ਹਰ ਕਾ ਨਾਮ ਲੈ ਤੇਰੇ ਕੁਲ ਨਾ ਲੱਗੇ ਗਾਲ ਜੀਓ। ਜਿਹੜੇ ਸਫ਼ਰ ਵਿੱਚ ਤੂੰ ਜਾਣਾ ਹੈ ਨਾ, ਬੜਾ ਸੁੰਦਰ ਕਿਹਾ, ਜਹਾਂ ਪੰਥ ਪੰਥ ਰਸਤਾ, ਜਹਾਂ ਪੰਥ ਤੇਰਾ ਕੋ ਨਾ ਸਿਝਾਣੂ, ਹਰ ਕਾ ਨਾਮ ਤੇ ਨਾਲ ਪਛਾਣੂ। ਜੈ ਮਹਾਂ ਭਿਆਨ, ਬੜੀ ਗਰਮੀ ਹੈ ਭਿਆਨਕ, ਤਪਤ ਪਉ ਕਾਮ, ਤੇ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਜਹ ਤ੍ਰਿਖਾ, ਬੜੀ ਪਿਆਸ ਲੱਗੇਗੀ, ਜਹ ਪ੍ਰਤਿਖਾ ਮਨ ਤੋਜਿਆ ਕਰਖ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖ। ਜਿੱਥੇ ਕੋਈ ਨਾਲ ਨਹੀਂ, ਇੰਨੀਆਂ ਮੁਸ਼ਕਲਾਂ ਨੇ, ਬੜਾ ਔਖਾ ਰਸਤਾ, ਉੱਥੇ ਪਰਮਾਤਮਾ ਤੇਰੇ ਨਾਲ ਹੋਵੇਗਾ, ਅਕਾਲ ਪੁਰਖ ਨਾਲ ਹੋਵੇਗਾ, ਗੁਰੂ ਦਾ ਸ਼ਬਦ ਤੇਰੇ ਨਾਲ ਹੋਵੇਗਾ। ਉਸ ਥਾਂ ਤੇ ਤੁਰ ਤੇ ਹਰੀ ਦਾ ਨਾਮ ਖਰਚ ਪੱਲੇ ਬਣ ਕੇ ਲੈ ਜਾਈਏ।
ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੜ ਦਾਣੇ।
ਸ਼ਾਹ ਵੀ ਹੋਵੇ ਤੇ ਸ਼ਾਹ ਸਿਆਣਾ ਵੀ ਹੋਵੇ, ਕਈ ਸ਼ਾਹ ਨੇ ਰੱਬ ਨੇ ਧਨ ਤੇ ਦਿੱਤਾ ਪਰ ਬੜੇ ਮੂਰ, ਬੜੀ ਕੌੜੀ ਜ਼ਬਾਨ ਵਾਲੇ। ਉਹ ਸ਼ਾਹ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਕੋਲੋਂ ਉਧਾਰ ਵੀ ਨਹੀਂ ਡਰਦਾ ਕੋਈ ਮੰਗਦਾ, ਵੀ ਇਹਨੇ ਕਿਹੜੇ ਵਕਤ ਪਤਾ ਨਹੀਂ ਪੱਗ ਲਾ ਲੈਣੀ ਹੈ ਤੇ ਮੇਰੇ ਗਲ 'ਚ ਪਾ ਲੈਣੀ ਹੈ ਕਿ ਪੈਸੇ ਦੇ ਕੇ ਹੀ ਜਾ। ਨਹੀਂ। ਸ਼ਾਹ ਜਿਹੜੇ ਸਨ ਬੜੇ ਸਿਆਣੇ, ਪਰ ਉਹ ਸ਼ਾਹ ਐਸਾ ਜਿਹਨੂੰ ਦੇਣਾ ਹੀ ਆਉਂਦਾ, ਮੰਗਦਾ ਤਾਂ ਹੈ ਹੀ ਨਹੀਂ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੇ ਖਾਹੇ। ਕਹਿੰਦੇ ਨੇ ਜਿਹਨਾਂ ਗੁਰਮੁਖਾਂ ਨੇ ਹਰੀ ਅਰਾਧਿਆ ਉਹ ਵੀ ਸ਼ਾਹ ਬਣ ਗਏ, ਉਹਨਾਂ ਨੂੰ ਵੀ ਇੰਨਾ ਦੇ ਦਿੱਤਾ, ਉਹ ਵੀ ਵੰਡਣ ਲੱਗ ਪਏ, ਉਹ ਵੀ ਬੜੇ ਸਿਆਣੇ ਬਣ ਗਏ।
ਹਾਂ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਮੈਂ ਗੁਰੂ ਤੋਂ ਸਦਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਹੀ ਅੱਜ ਤੱਕ ਜਿਹੜੇ ਲੀਨ ਹੋਏ ਨੇ, ਸਮਾਏ ਨੇ, ਰੱਬ ਵਿੱਚ ਲੀਨ ਹੋਏ ਨੇ। ਸ਼ਬਦ ਇਹ ਰਸਤਾ ਹੈ, ਸ਼ਬਦ ਤੋਂ ਬਿਨਾਂ ਹੋਰ ਰਸਤਾ ਕੋਈ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਬਚਨ ਯਾਦ ਆਇਆ, ਭਾਈ ਸਾਹਿਬ ਜੀ ਕਹਿੰਦੇ ਨੇ ਅੱਖਾਂ ਤੋਂ ਬਿਨਾਂ ਰੂਪ ਰੰਗ ਨਹੀਂ ਵੇਖਿਆ ਜਾ ਸਕਦਾ, ਕੰਨ ਕਿੰਨੇ ਚੰਗੇ ਨੇ ਸੁਣ ਸਕਦੇ ਹੋ ਵੇਖ ਨਹੀਂ ਸਕਦੇ, ਨੱਕ ਰਾਹੀਂ ਵੇਖ ਸਕਦੇ ਹਾਂ ਨਹੀਂ, ਮੂੰਹ ਰਾਹੀਂ ਵੇਖ ਸਕਦੇ ਹਾਂ ਹੱਥਾਂ ਨਹੀਂ, ਵੇਖਾਂਗੇ ਅੱਖਾਂ ਰਾਹੀਂ। ਜੈਸੇ ਬਿਨ ਲੋਚਨ ਬਲੋਕੀਏ ਨਾ ਰੂਪ ਰੰਗ ਸਰਵਣ ਵਿਹੂਣ ਰਾਗ ਨਾਦ ਨਾ ਸੁਣੀ ਜੀ। ਜੈਸੇ ਬਿਨ ਜਿਹਵਾ ਨਾ ਉਚਰੇ ਸ਼ਬਦ ਅਰ ਨਾਸਕਾ ਵਿਹੂਣ ਸਾਹਸ ਬਾਸਨਾ ਨਾ ਲੀਜੀਏ। ਜੈਸੇ ਬਿਨ ਕਰ ਦਾ ਅਰਥ ਹੈ ਹੱਥ, ਜੈਸੇ ਬਿਨ ਕਰ ਸਕੇ ਨਾ ਕਿਰਤ ਕਰਮ, ਤੇ ਪੈਰਾਂ ਤੋਂ ਬਿਨਾਂ ਚੱਲਿਆ ਨਹੀਂ ਜਾਂਦਾ। ਚਰਨ ਬਿਹੂਣ ਭਾਉਣ ਗਾਉਣ ਕਤ ਕੇ ਜੀ ਹੈ, ਅਸਨ ਬਸਨ ਬਿਨ ਧੀਰਜ ਨਾ ਧਰੇ ਦੇ। ਰੋਟੀ ਕੱਪੜੇ ਤੋਂ ਬਿਨਾਂ ਸਰੀਰ ਧੀਰਜ ਨਹੀਂ ਤਰਦਾ, ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀਏ। ਗੁਰੂ ਸ਼ਬਦ ਤੋਂ ਬਗੈਰ ਪ੍ਰੇਮ ਰਸ ਨਹੀਂ, ਪਰਮਾਤਮਾ ਦੇ ਬਚਨ ਚ ਸਮਾਈਏ ਨਹੀਂ। ਕਿਹਾ ਸੀ ਸ਼ਬਦੇ ਕਾ ਨਵੇੜਾ ਸੁਣ ਤੂੰ ਆਦੋ, ਬਿਨ ਨਾਮ ਹੈ ਜੋਗ ਨਾ ਹੋਈ। ਪਵਣੇ ਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਆਪ ਨੂੰ ਪਤਾ ਗੁਰਿਆਈ ਗੱਦੀ ਗੁਰੂ ਗੋਬਿੰਦ ਸਿੰਘ ਨੇ ਕਿਸ ਨੂੰ ਦਿੱਤੀ ਸੀ? ਗੁਰ ਸ਼ਬਦ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ? ਸ਼ਬਦ। ਇਹ ਹੀ ਤੁਹਾਡਾ ਗੁਰੂ ਹੈ, ਸ਼ਬਦ ਤੁਹਾਡਾ ਗੁਰੂ ਹੈ। ਸ਼ਬਦ ਨੇ ਹੀ ਪਰਮਾਤਮਾ ਤੱਕ ਲੈ ਜਾਣਾ, ਸ਼ਬਦ ਦੀ ਰਾਹੀਂ ਉੱਥੇ ਅਧੀਨਤਾ ਹੋ ਸਕਦੀ ਹੈ। ਹਾਂਜੀ।
ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ।
ਤੂੰ ਮੇਰਾ ਠਾਕੁਰ ਦਾ ਅਰਥ ਹੈ ਮਾਲਕ, ਤੂੰ ਮੇਰਾ ਸਾਹਿਬ ਹੈ, ਅਰਥ ਇੱਕੋ ਹੀ ਨੇ। ਪਰ ਵਾਰ ਵਾਰ ਉਹਨਾਂ ਨੂੰ ਦੁਹਰਾ ਰਹੇ ਨੇ, ਆਨੰਦ ਵਿੱਚ ਕਹਿੰਦੇ ਨੇ ਤੂੰ ਮੇਰਾ ਠਾਕੁਰ ਹੈ, ਮਾਲਕ ਹੈ, ਤੂੰ ਮੇਰਾ ਸਾਹਿਬ ਹੈ। ਮੀਰਾਨ ਸ਼ਬਦ ਹੈ ਅਮੀਰਾਨ, ਅਮੀਰਾਨ ਅੱਜ ਵੀ ਕਹਿੰਦੇ ਨੇ ਅਰਬਾਂ ਦੇ ਵਿੱਚ। ਅਮੀਰ, ਅਮੀਰ ਦਾ ਅਰਥ ਹੈ ਬਾਦਸ਼ਾਹ। ਮੀਰਾ ਤੂੰ ਮੇਰਾ ਅਮੀਰ, ਭਾਵ ਤੂੰ ਹੀ ਮੇਰਾ ਬਾਦਸ਼ਾਹ ਹੈ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਠਾਕਰ ਹੈ।
ਹਾਂਜੀ। ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਤੈਨੂੰ ਭਾਵੇ ਤੇ ਤੇਰੀ ਬੰਦਗੀ ਹੋ ਸਕਦੀ ਹੈ, ਬਿਲਕੁਲ ਕੋਈ ਇਹ ਡੀਂਗ ਮਾਰੇ ਕਿ ਮੈਂ ਕਰਨਾ ਬਸ। ਕੱਲ ਵੀ ਮੈਂ ਬੇਨਤੀ ਕੀਤੀ ਸੀ ਭਾਈ ਮੰਝ ਦੀ, ਕਹਿਣ ਲੱਗੇ ਸ਼ਰਨ ਸਿਧਾਂਤ ਕੀ ਹੈ? ਮੰਝ ਤੈਨੂੰ ਮੈਂ ਦੱਸਾਂ, ਜਿਹੜਾ ਇਹ ਵੀ ਤੂੰ ਗੱਲ ਕਹਿ ਦਿੱਤੀ ਹੈ ਨਾ ਕਿ ਕਸਵੱਟੀ ਜਰਾ ਕੁ ਨਰਮ ਕਰ ਦਿਓ, ਭਾਵ ਤੂੰ ਬਹੁਤ ਕੀਤਾ, ਨਹੀਂ ਇਹ ਵੀ ਛੱਡ ਦੇ ਕਿ ਤੂੰ ਕੀਤਾ। ਭਾਈ ਖੋਟਾ ਸੋਨਾ ਡਰਦਾ, ਖਰਾ ਸੋਨਾ ਨਹੀਂ ਡਰਦਾ, ਉਹ ਤੇ ਚਮਕਦਾ ਅੱਗ ਵਿੱਚ। ਬਸ ਜਿਹੜਾ ਸ਼ਰਨ ਆ ਗਿਆ ਉਹ ਤੇ ਮੁਰਦਾ ਹੋਏ, ਮੁਰੀਦ ਨਾ ਗੱਲੀ ਹੋਮਨਾ, ਸਾਬਰ ਸਿਦਕ ਸ਼ਹੀਦ ਪਰਮ ਪੁਖ ਹੋਮਨਾ, ਗੋਲਾ ਮੁੱਲ ਖਰੀਦ ਕਾਰੇ ਜੋਮਨਾ। ਇੱਕ ਚੀਜ਼ ਹੈ ਜਿਹੜੀ ਤੁਸੀਂ ਗਹਿਣੇ ਧਰ ਦਿੱਤੇ, ਜ਼ਮੀਨ ਹਿੱਸੇ ਤੇ ਦੇ ਦਿੱਤੀ, ਸਾਲ ਲਈ ਕੋਈ ਬਹੁੰਦਾ ਹਿੱਸਾ ਲੈ ਲਓ, ਗਹਿਣੇ ਰੱਖ ਦਿੱਤੀ, ਪੈਸੇ ਦਿਓ ਛੁਡਾ ਲਓ, ਪਰ ਜਿਹਨੂੰ ਬੈ ਕਰਦੇ ਹੋ ਨਾ ਤੇ ਇੰਤਕਾਲ ਦੂਸਰੇ ਦੇ ਨਾਂ ਹੋ ਜਾਏ, ਉੱਥੇ ਫਿਰ ਤੁਹਾਡਾ ਕੋਈ ਹੱਕ ਨਹੀਂ ਰਹਿ ਜਾਂਦਾ। ਕਹਿੰਦੇ ਨੇ ਬੈ ਖਰੀਦ ਹੋ ਦਸ ਰੋ ਤੇਰੋ, ਮੈਂ ਤੇ ਬੈ ਖਰੀਦ ਗੁਲਾਮ ਹਾਂ, ਬੈ ਹੋਇਆ, ਹੁਣ ਮੇਰਾ ਤੇ ਹੱਕ ਰਹਿ ਕੋਈ ਨਾ ਗਿਆ। ਹੁਣ ਤੇ ਮਨ ਤਨ ਧਨ ਸਭ ਕੁਛ, ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਆ। ਹੇ ਦਾਤਾ ਬੰਦਗੀ ਜਿਹੜੀ ਹੈ ਕਿਵੇਂ ਹੁੰਦੀ ਹੈ? ਬਾਬਾ ਫਰੀਦ ਜੀ ਦਾ ਇੱਕ ਬਚਨ ਸਮਝ ਲਈਏ, ਕਹਿੰਦੇ ਨੇ ਇਹ ਨਾ ਸਮਝੋ ਮੈਂ ਇੰਨੇ ਵੇਲੇ ਉੱਠਿਆ, ਮੈਂ ਕੀਤੀ ਬੰਦਗੀ, ਮੈਂ ਕੀਤਾ ਨਹੀਂ। ਉਹ ਕਹਿੰਦੇ ਨੇ ਮੈਂ ਤੇ ਝੋਲੀ ਤੇਰੇ ਅੱਗੇ ਕਰ ਦਿੱਤੀ ਹੈ ਕਿ ਤੇਰੀ ਪਨਾਹ ਵਿੱਚ ਹਾਂ, ਸ਼ਰਨ ਵਿੱਚ ਹਾਂ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੇ, ਸ਼ੇਖ ਫਰੀਦ ਖੈਰ ਦੀਜੇ ਬੰਦਗੀ, ਮੇਰੀ ਝੋਲੀ 'ਚ ਖੈਰ ਪਾਓ, ਜੇ ਮੈਂ ਉੱਠ ਪਵਾਂ ਤੇ ਖੈਰ ਹੈ, ਇਸ਼ਨਾਨ ਕਰ ਲਵਾਂ, ਬਾਣੀ ਪੜ੍ਹਾਂ, ਨਾਮ ਜਪਾਂ, ਇਹ ਖੈਰ ਹੈ। ਅਸੀਂ ਤੇ ਮੈਂ ਕਰਨੇ ਆ, ਮੈਂ ਕਰ ਲਿਆ, ਮੈਂ ਕਰ ਲਿਆ, ਮੈਂ ਨਹੀਂ, ਉਸ ਨੇ ਕਰਵਾ ਲਿਆ। ਕਹਿੰਦੇ ਨੇ ਸ਼ੇਖ ਫਰੀਦ ਦੇ ਖੈਰ ਦੀਜੇ ਬੰਦਗੀ, ਤੁਧ ਭਾਵੇ ਤੇਰੀ ਬੰਦਗੀ, ਤੂੰ ਗੁਣੀ ਗਹੀਰਾ, ਤੂੰ ਗੁਣਾਂ ਦਾ ਗਹਿਰਾ ਸਮੁੰਦਰ ਹੈ। ਹਾਂਜੀ,
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ।
ਲਓ ਸ਼ਬਦ ਦਾ ਤੱਤ ਸਾਰ ਸੀ ਇਹ। ਹੁਣ ਇੱਥੇ ਆ ਕੇ ਥੋੜਾ ਵਿਚਾਰ ਬੜਾ ਹੀ ਜ਼ਰੂਰੀ ਹੈ। ਪਰਮਾਤਮਾ ਆਪ ਹੀ ਇੱਕ ਰੰਗ ਵਿੱਚ ਹੈ ਅਤੇ ਆਪ ਹੀ ਬਹੁਤੇ ਰੰਗਾਂ ਵਿੱਚ ਹੈ। ਹੁਣ ਰੰਗ ਕੀ ਹੈ? ਇੱਕ ਰੰਗ ਵਿੱਚ ਜਦੋਂ ਹੁੰਦਾ ਉਸ ਵੇਲੇ ਸਾਡੇ 'ਚੋਂ ਕੋਈ ਵੀ ਨਹੀਂ ਹੁੰਦਾ, ਉਹ ਇਕੱਲਾ ਹੀ ਹੁੰਦਾ ਅਤੇ ਆਪਣੇ ਰੰਗ ਵਿੱਚ ਹੀ ਹੁੰਦਾ। ਉਹਨੂੰ ਕਹਿੰਦੇ ਨੇ ਨਿਰਗੁਣ। ਅਸਲ ਵਿੱਚ ਇਹ ਖੇਲ ਜਿਹੜਾ ਹੈ ਹੀ ਹੈ ਨਾ ਸਾਰਾ ਸ੍ਰਿਸ਼ਟੀ ਦਾ। ਸੁਖਮਨੀ ਸਾਹਿਬ ਵਿੱਚ ਸਾਹਿਬਾਂ ਨੇ ਲਿਖਿਆ, ਚੌਪਾਈ ਵਿੱਚ ਵੀ ਹੈ ਇੱਕ ਪੰਕਤੀ ਵਿੱਚ, ਜਬ ਉਦ ਕਰਖ ਕਰਾ ਕਰਤਾਰਾ, ਉਦ ਕਰਖ ਹੁੰਦਾ ਫੈਲ ਜਾਣਾ, ਜਿਸ ਵੇਲੇ ਉਹਨੇ ਚਾਹਿਆ ਕਿ ਮੈਂ ਪਸਰਨਾ, ਮੈਂ ਸ੍ਰਿਸ਼ਟੀ ਬਣਨਾ। ਸ੍ਰਿਸ਼ਟੀ ਬਣਾਈ ਨਹੀਂ, ਸ੍ਰਿਸ਼ਟੀ ਬਣਨਾ, ਸਿਰਜਣਹਾਰ ਸਿਰਜਣਾ ਬਣ ਗਿਆ। ਕਰਤਾ ਜਿਹੜਾ ਸੀ ਉਹ ਪਸਰ ਗਿਆ, ਆਪਣੇ ਆਪ ਨੂੰ ਪਸਾਰਿਆ, ਆਪ ਹੀ ਨੇ ਆਪ ਸਾਜਿਓ, ਆਪਣੇ ਆਪ ਨੂੰ ਆਪ ਹੀ ਸਾਜਿਆ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰਿਆ ਸਨ ਡਿਠੋ ਚਾਹੋ, ਪਸਰ ਗਿਆ। ਉਹ ਮਾਲਕ ਨਿਰਗੁਣ ਤੋਂ ਸਰਗੁਣ ਹੋ ਗਿਆ, ਬਸ ਇਹ ਦੋ ਨੇ। ਨਿਰਗੁਣ ਜਦੋਂ ਹੁੰਦਾ ਉਸ ਦੀ ਕੀ ਵਿਆਖਿਆ ਕਰੀਏ? ਸਾਹਿਬਾਂ ਨੇ ਜੋ ਇਸ਼ਾਰੇ ਹੋ ਸਕਦੇ ਨੇ ਕੀਤੇ ਨੇ, ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਸੁਖਮਨੀ ਸਾਹਿਬ ਵਿੱਚ ਇਹ ਪਦੇ ਨੇ, ਜਬ ਆਕਾਰ ਇਹ ਕਛਨਾ ਦ੍ਰਿਸ਼ਟੇਤਾ, ਆਕਾਰ ਦਾ ਅਰਥ ਹੈ ਸ਼ਕਲਾਂ, ਨਾ ਕਿ ਰੁੱਖ ਦੀ ਸ਼ਕਲ ਸੀ, ਨਾ ਕਿਸੇ ਮਨੁੱਖ ਦੀ ਸ਼ਕਲ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ, ਕੁਛ ਵੀ ਨਹੀਂ ਸੀ। ਜਬ ਆਕਾਰ ਇਹ ਕਛਨਾ ਦ੍ਰਿਸ਼ਟੇਤਾ, ਕੁਛ ਵੀ ਨਹੀਂ ਸੀ ਦਿਸਦਾ। ਪਾਪ ਪੁੰਨ ਤਬ ਕਹਿਤੇ ਹੋਤਾ, ਪਾਪ ਕਰਨ ਵਾਸਤੇ ਵੀ ਬੰਦਾ ਚਾਹੀਦਾ, ਪਰ ਕਿਹਦੇ ਨਾਲ ਕੀਤਾ? ਹੁਣ ਦੂਜਾ ਚਾਹੀਦਾ, ਇਕੱਲਾ ਬੰਦਾ ਝੂਠ ਬੋਲੇਗਾ, ਆਖਾਂਗੇ ਕਿਹਦੇ ਨਾਲ ਬੋਲਿਆ? ਪਾਪ ਕੀਤਾ, ਬੁਰਾ ਕੀਤਾ ਤੇ ਦੂਜਾ ਚਾਹੀਦਾ, ਆਪਣੇ ਆਪ ਨਾਲ ਹੀ ਕੀਤਾ ਨਹੀਂ? ਕਿਹੜਾ ਸੀ ਜਿਹਦੇ ਨਾਲ ਪਾਪ ਕੀਤਾ? ਚੋਰੀ ਕੀਤੀ, ਕਿਹਦੀ ਕੀਤੀ? ਦੂਸਰਾ ਚਾਹੀਦਾ, ਪਰ ਉਹ ਆਪ ਹੀ ਸੀ। ਜਦੋਂ ਆਪ ਹੈ ਤੇ ਫਿਰ ਬੁਰਾ ਕਿਹਦੇ ਨਾਲ ਕਰੇਗਾ? ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਜਿਹਨੂੰ ਨਿਰਗੁਣ ਕਹਿੰਦੇ ਆ। ਅਸਲ ਵਿੱਚ ਸਮਾਧੀ ਜਿਹੜੀ ਹੈ ਨਾ, ਹੈ ਹੀ ਨਿਰਗੁਣ। ਗੱਲਾਂ ਗਹਿਰੀਆਂ ਨੇ, ਜ਼ਰਾ ਪਕੜ ਵਿੱਚ ਆ ਜਾਣਗੀਆਂ, ਪਰ ਸੁਰਤ ਜੋੜ ਕੇ ਇਕਾਗਰ ਹੋ ਕੇ ਬੈਠੋਗੇ ਉਹ ਇਹ ਹੈ। ਇੱਕ ਸਾਡੀ ਅਵਸਥਾ ਹੈ ਜਾਗਰਤ, ਜਿਵੇਂ ਹੁਣ ਜਾਗਦੇ ਪਏ ਹੋ। ਇਸ ਤੋਂ ਬਾਅਦ ਇਹ ਅਵਸਥਾ ਹੈ ਸਵਪਨ, ਸੁਪਨੇ ਆਉਂਦੇ ਨੇ। ਠੀਕ ਢੰਗ ਨਾਲ ਸੌਂ ਜਾਓ ਤੇ 8 ਸੁਪਨੇ ਰਾਤ ਵਿੱਚ ਆਉਂਦੇ ਨੇ। ਐਸਾ ਮਨੋਵਿਗਿਆਨੀਆਂ ਨੇ ਖੋਜਿਆ, 8 ਜ਼ਰੂਰ ਆਉਂਦੇ ਨੇ। ਸਾਨੂੰ ਯਾਦ ਕੁਛ ਰਹਿ ਜਾਂਦੇ ਨੇ, ਕੁਛ ਯਾਦ ਜਿਹੜੇ ਨੇ ਨਹੀਂ ਰਹਿੰਦੇ। ਹੁਣ ਇਸ ਤੋਂ ਅੱਗੇ ਸਵਪਨ ਅਵਸਥਾ, ਸੁਪਨ ਤੋਂ ਅੱਗੇ ਕਿ ਅਵਸਥਾ ਹੈ ਜਦੋਂ ਕਹਿੰਦੇ ਗਾੜੀ ਨੀਂਦ ਆਈ, ਸੁਪਨਾ ਵੀ ਕੋਈ ਨਹੀਂ ਆਇਆ। ਬਿਨਾਂ ਸੁਪਨਿਆਂ ਤੋਂ ਗਾੜੀ ਨੀਂਦ, ਉਹਨੂੰ ਕਿਹਾ ਸਖੋਪਤੀ। ਅੱਗੇ ਇੱਕ ਚੌਥੀ ਅਵਸਥਾ ਹੈ ਜਿਹਨੂੰ ਕਿਹਾ ਤੁਰਿਆ, ਜਨ ਦਾ ਨਾਂ ਦੇ ਦਿੱਤਾ, ਚੌਥਾ ਨਾਂ ਦਿੱਤਾ। ਇੱਕ ਤੇ ਇਹ ਵਿਆਖਿਆ, ਇੱਕ ਵਿਆਖਿਆ ਹੋਰ ਹੈ, ਰਜੋ ਤਮੋ ਸਤੋ। ਰਜੋ ਕੀ ਹੈ? ਚੱਲਣਾ। ਰਜੋ ਗੁਣ ਪ੍ਰਧਾਨ ਹੋਵੇਗਾ ਨਾ, ਉਹ ਬੰਦਾ ਭਾਵੇਂ ਹੋਵੇ ਧਰਮੀ ਤੇ ਭਾਵੇਂ ਧਰਮੀ ਨਾ ਹੋਵੇ, ਉਹਨੇ ਨਾ ਚੈਨ ਨਾਲ ਆਪ ਬਹਿਣਾ ਤੇ ਨਾ ਕਿਸੇ ਨੂੰ ਬਹਿਣ ਦੇਣਾ। ਬਸ ਜਿੱਥੇ ਜਾਣਾ ਨਾ ਕੋਈ ਨਾ ਕੋਈ ਗੱਲ ਐਸੀ ਛੇੜ ਦੇਣੀ ਹੈ ਕਿ ਫਸਾਦ ਖੜਾ ਹੋ ਹੀ ਜਾਏ, ਕਿਉਂਕਿ ਰਜੋਗੁਣ ਪ੍ਰਧਾਨ, ਉਹਦੇ ਵੱਸ ਦੀ ਗੱਲ ਨਹੀਂ। ਤਮੋ ਗੁਣ ਜਿਹੜਾ ਹੈ ਨਾ, ਉਹ ਤੇ ਜਿੱਥੇ ਬੈਠਾ ਬੈਠਾ ਉਹ ਕਹਿੰਦਾ ਰੋਟੀ ਕੋਈ ਦੇ ਜਾਏਗਾ ਤੇ ਇੱਥੇ ਖਾ ਲਵਾਂਗਾ, ਨਹੀਂ ਤੇ ਹੁਣ ਜਾਣ ਦੀ ਤੇ ਮੇਰੀ ਵਾਹ ਕੋਈ ਨਹੀਂ। ਉਹ ਤੇ ਰੱਬ ਨੂੰ ਵੀ ਇਹ ਗੱਲ ਕਹਿੰਦਾ ਇੱਥੇ ਹੀ ਭੇਜਦੇ ਸਭ ਕੁਝ, ਮੈਂ ਤੇ ਲੈਣ ਵਾਸਤੇ ਵੀ ਨਹੀਂ ਆ ਸਕਦਾ। ਤਮੋ ਗੁਣ ਪੱਥਰ, ਤਮੋ ਗੁਣ ਹੀ ਆ। ਤੁਸੀਂ ਅਮਰੀਕਾ ਤੋਂ ਹੋ ਆਓ, ਉਹ ਜਿੱਥੇ ਪਿਆ ਉੱਥੇ ਦਾ ਉੱਥੇ ਹੀ ਪਿਆ। ਸਤੋ ਗੁਣੀ, ਸਤੋ ਗੁਣੀ, ਇਹ ਦੋਵਾਂ ਦਾ ਸੰਤੁਲਨ ਆ। ਕਿੰਨਾ ਰਜੋ ਚਾਹੀਦਾ, ਇੱਕ ਗੱਡੀ ਹੁਣ ਖਲੋਤੀ ਰਹੇ ਤੇ ਕੀ ਗੱਡੀ ਹੈ, ਤੇ ਚੱਲਦੀ ਰਹੇ ਤੇ ਬ੍ਰੇਕ ਹੀ ਨਾ ਲੱਗੇ, ਰੁਕੇ ਹੀ ਨਾ। ਜੀਵਨ ਚੱਲ ਰਿਹਾ ਕਿ ਚੱਲਦਾ ਵੀ ਹੈ, ਲੋੜ ਪੈਂਦੀ ਹੈ ਰੁਕ ਵੀ ਜਾਂਦਾ। ਘੋੜਾ ਦੌੜਨਾ ਵੀ ਚਾਹੀਦਾ, ਪਰ ਲਗਾਮ ਤਾਂ ਦਿੱਤੀ ਹੈ ਕਿ ਖੜਾ ਵੀ ਹੋਣਾ ਚਾਹੀਦਾ। ਖਲੋਣ ਵੇਲੇ ਉਂਗਲਾਂ ਬੰਦ ਵੀ ਹੱਥ ਕਰ ਲਓ, ਪਰ ਖੁੱਲਣੇ ਵੀ ਚਾਹੀਦੇ ਨੇ। ਅੱਖਾਂ ਬੰਦ ਵੀ ਕਰ ਲਓ, ਅੱਖਾਂ ਖੁੱਲਣੀਆਂ ਵੀ ਚਾਹੀਦੀਆਂ ਨੇ। ਇਹ ਜੀਵਨ ਦੇ ਵਿੱਚ ਜੋ ਹਿਲਜੁਲ ਹੈ ਤ੍ਰੈਗੁਣੀ, ਇਸ ਤੋਂ ਅੱਗੇ ਚੌਥਾ ਪਾ ਦਿਓ, ਜਿਹਨੂੰ ਕਹਿ ਦਿੱਤਾ ਤੁਰਿਆ ਅਵਸਥਾ। ਤੁਰਿਆ ਅਵਸਥਾ ਗੁਰਮੁਖ ਪਾਈਏ, ਗੁਰੂ ਦੀ ਰਾਹੀਂ ਉਹ ਪ੍ਰਾਪਤ ਹੁੰਦੀ ਹੈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸਿਆ। ਸੋ ਅਸਲ ਵਿੱਚ ਤੁਰਿਆ ਅਵਸਥਾ ਦੇ ਵਿੱਚ ਜਾ ਕੇ ਸੰਸਾਰ ਨਹੀਂ ਰਹਿ ਜਾਂਦਾ, ਸਰੀਰ ਵੀ ਨਹੀਂ ਰਹਿ ਜਾਂਦਾ। ਇਹ ਸਭ ਤੋਂ ਉੱਤਮ ਹੋ ਕੇ ਰੱਬ ਵਿੱਚ ਬੰਦਾ ਲੀਨ ਹੋ ਜਾਂਦਾ। ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ, ਨਿਰਗੁਣ, ਨਿਰਗੁਣ ਜਿੱਥੇ ਕੁਛ ਵੀ ਨਹੀਂ, ਉਹ ਨਿਰਗੁਣ ਸਰੂਪ। ਸਾਧੂ ਜਦੋਂ ਇੱਥੇ ਜਾ ਕੇ ਪਹੁੰਚਦਾ, ਫਣਾ ਦਾ ਮੁਕਾਮ ਇਹਨੂੰ ਕਿਹਾ। ਚੌਥਾ ਕਿਹਾ, ਮੈਂ ਕੁਛ ਨਾਮ ਤੁਹਾਡੇ ਸਾਹਮਣੇ ਲੈ ਦਿਆਂ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੀ ਰਚਨਾ ਹੈ ਫਾਰਸੀ ਵਿੱਚ ਬਹੁਤੀ। ਉਹਨਾਂ ਨੇ ਇੱਕ ਸਾਧੂ ਦਾ ਜ਼ਿਕਰ ਕੀਤਾ, ਨਾਂ ਤੁਸੀਂ ਸੁਣਿਆ ਹੋਵੇਗਾ, ਮਨਸੂਰ। ਈਰਾਨ ਦੇ ਨਗਰ ਬੈਜੇ ਵਿੱਚ ਪੈਦਾ ਹੋਇਆ, ਵੱਡਾ ਹੋਇਆ ਤੇ ਲਾਗ ਲੱਗ ਗਈ, ਸਾਧੂਆਂ ਨਾਲ ਬੜਾ ਪੜ੍ਹਿਆ ਤੇ ਚੌਥੇ ਪਦ ਵਿੱਚ ਆ ਗਿਆ। ਬਗਦਾਦ ਆਇਆ ਸੀ, ਬੜੇ ਚੇਲੇ ਦੇ ਬਣ ਗਏ। ਇਹ ਕਹਿੰਦਾ ਸੀ ਅਨਲ ਹੱਕ, ਇਹਦਾ ਅਰਥ ਹੁੰਦਾ ਮੈਂ ਖੁਦਾ ਹਾਂ, ਮੈਂ ਖੁਦਾ ਹਾਂ, ਮੈਂ ਖੁਦਾ ਹਾਂ। ਇਹਦਾ ਗੁਰੂ ਜਿਹੜਾ ਸੀ ਜੁਨੈਦ, ਉਹਨੇ ਕਿਹਾ ਤੂੰ ਮਰੇਗਾ ਤੇ ਨਾਲ ਮੈਨੂੰ ਵੀ ਮਰਵਾਏਗਾ। ਅੱਜ ਚੱਲੇ ਹਾਂ ਬਾਦਸ਼ਾਹ ਦੀ ਮਹਿਫਲ ਵਿੱਚ, ਇੱਥੇ ਚੁੱਪ ਕੀਤਾ ਰਹੀ, ਉੱਥੇ ਬੋਲੀ ਨਾ। ਕਹਿਣ ਲੱਗਾ ਗੁਰੂ ਜੀ ਨਹੀਂ ਬੋਲਦਾ, ਲੇਕਿਨ ਜਦੋਂ ਅੰਦਰੋਂ ਉਬਾਲ ਉੱਠਿਆ ਨਾ, ਬੋਲਿਆ, ਕਹਿਣ ਲੱਗਾ ਅਨਲ ਹੱਕ, ਅਨਲ ਹੱਕ, ਅਨਲ ਹੱਕ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਜ਼ੂਰੀ ਕਵੀ ਹਰਿਮੰਦਰ ਸਾਹਿਬ, ਚਵਾਂ ਬਾਣੀਆਂ ਦਾ ਜਿਨ੍ਹਾਂ ਦਾ ਕੀਰਤਨ ਹੁੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਗੋਬਿੰਦ ਸਿੰਘ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਭਾਈ ਨੰਦ ਲਾਲ ਦੀ ਬਾਣੀ, ਇੰਨੀ ਪ੍ਰਵਾਨ। ਉਹ ਕਹਿੰਦੇ ਨੇ ਅਨਲ ਹੱਕ ਅਜ ਲੱਭੇ ਮਨਸੂਰ, ਹਮ ਚੋ ਸ਼ੀਸ਼ਾ ਕੁਲ ਕੁਲ ਕਰਦ, ਕਿ ਆਰਦ ਤਾਬਈ ਸਾਬਾ ਕੁਜਾ ਜਾਮੇ ਦਿਮਾਗੇ ਜਾਂ। ਉਹ ਕਹਿੰਦੇ ਨੇ ਪੌਦੇ ਅੰਦਰੋਂ ਤੇ ਜਿਹੜਾ ਸੀ ਨਾ, ਮੈਂ ਰੱਬ ਹਾਂ, ਮੈਂ ਰੱਬ ਹਾਂ, ਮੈਂ ਰੱਬ ਹਾਂ, ਕਿਵੇਂ ਨਿਕਲਦਾ ਸੀ? ਸੁਰਾਈ ਚੋਂ ਜਿਵੇਂ ਉਲਟੋ ਪਾਣੀ ਤੇ ਕੁਲ ਕੁਲ ਦੀ ਆਵਾਜ਼ ਆਉਂਦੀ ਹੈ, ਉਹ ਸੁਰਾਈ ਨਹੀਂ ਕੱਢਦੀ, ਤੁਸੀਂ ਨਹੀਂ ਕੱਢਦੇ, ਉਹ ਸੁਭਾਵਕ ਹੈ। ਉਹਦੇ ਅੰਦਰੋਂ ਅਸਲ ਵਿੱਚ ਰੱਬ ਬੋਲਦਾ ਸੀ ਕਿ ਮੈਂ ਹਾਂ, ਮੈਂ ਹਾਂ, ਮੈਂ ਹਾਂ। ਹੁਣ ਉਹਨੂੰ ਵੀ ਪਤਾ ਸੀ ਇਹਨਾਂ ਮੈਨੂੰ ਸੂਲੀ ਚਾੜ ਦੇਣਾ, ਸ਼ਰਾ ਵਾਲਿਆਂ ਮੈਨੂੰ ਛੱਡਣਾ ਨਹੀਂ, ਮੈਨੂੰ ਮਾਰ ਦੇਣਾ। ਲੇਕਿਨ ਉਹ ਕਹਿੰਦਾ ਮੈਂ ਤੇ ਸਰੀਰ ਤੇ ਬੋਲਦਾ ਹੀ ਨਹੀਂ, ਮੈਂ ਤੇ ਬੋਲਦਾ ਹੀ ਨਹੀਂ। ਗੁਰੂ ਜੀ, ਇਹ ਤੇ ਰੱਬ ਬੋਲਦਾ ਤੇ ਉਹਨੂੰ ਮੈਂ ਕਿਵੇਂ ਰੋਕਾਂ? ਉਹਨੂੰ ਸੂਲੀ ਚਾੜ ਦਿੱਤਾ ਅੱਗੇ ਆ। ਲੇਕਿਨ ਸੂਲੀ ਚੜਦੇ ਨੂੰ ਪਹਿਲੇ ਹੱਥ ਪੈਰ ਕੱਟੇਗਾ। ਉਹ ਬੰਦਾ ਹੱਸਦਾ ਸੀ ਪਿਆ, ਕਿਉਂਕਿ ਸਰੀਰ ਹੈ ਹੀ ਨਹੀਂ ਸੀ। ਮੈਂ ਚੱਲਦਾ ਅੱਗੇ, ਜੇ ਕੋਈ ਕਹਿ ਰਿਹਾ ਨਾ ਸਰੀਰ ਨੂੰ ਠੀਕਰਾ, ਠੀਕਰ ਫੋਰ ਦਲੀ ਸਿਰ ਪ੍ਰਭੁਰ ਕੀਆ ਪਿਆਨ, ਸਰੀਰ ਠੀਕ ਰਹਿ ਤੇ ਫਿਰ ਇਹ ਤੁਰੀ ਆ ਅਵਸਥਾ। ਜੇ ਤੱਤੀ ਲੋਹ ਤੇ ਬੈਠ ਕੇ ਕੋਈ ਕਹਿੰਦਾ ਤੇਰਾ ਕੀ ਆ ਲੀ ਮੀਠਾ ਲੱਗ ਗਏ, ਇਹ ਸਰੀਰ ਨਹੀਂ ਇਹ ਸਮਾਧੀ ਹੈ ਅਸਲ, ਇਸ ਨੂੰ ਕਿਹਾ ਤੁਰੀ ਅਵਸਥਾ। ਜੇਕਰ ਬਾਂਹ ਹੱਥ ਪੈਰ ਕੱਟੇ ਜਾ ਰਹੇ ਨੇ ਜਲਾਦ, ਤੂੰ ਤੇ ਬੰਦ ਪਿੱਛੇ ਛੱਡ ਗਏ ਆ, ਇਹ ਸਰੀਰ ਨਹੀਂ ਜੇ, ਇਹ ਤੇ ਤੁਰੀ ਅਵਸਥਾ ਹੈ, ਇਹ ਨਿਰਗੁਣ ਸਰੂਪ। ਨਿਰਗੁਣ ਵਿੱਚ ਜਿਹੜਾ ਨਿਰਗੁਣ ਹੋ ਗਿਆ ਨਾ, ਉਹ ਫਿਰ ਵਾਪਸ ਨਹੀਂ ਆਉਂਦਾ, ਦੁਨੀਆਂ ਤੋਂ ਬਹੁਤ ਉੱਚਾ ਹੋ ਜਾਂਦਾ, ਰੱਬ ਦਾ ਰੂਪ ਹੋ ਜਾਂਦਾ। ਜਿਹੜਾ ਕਹਿੰਦੇ ਨਾ ਮੈਂ ਤੁਰੀਆ ਚ ਗਿਆ ਵੀ ਮੈਂ ਵਾਪਸ ਆ ਗਿਆ, ਫਿਰ ਕੇ ਫਿਰ ਉਹ ਝੁੰਬੇਲੇ, ਫਿਰ ਉਹ ਨੋਟ ਗਿਣਦਾ ਪਿਆ, ਨਹੀਂ ਉਹ ਤੁਰੀਆ ਚ ਗਿਆ ਹੀ ਨਹੀਂ। ਜਿਹੜਾ ਤੁਰੀਆ ਅਵਸਥਾ ਵਿੱਚ ਗਿਆ ਉਹ ਤੇ ਸਮਾਧੀ ਚ ਗਿਆ। ਸਾਡੇ ਦੇਸ਼ ਵਿੱਚ ਸਮਾਧੀ ਕਿਸ ਦੀ ਬਣਦੀ ਸੀ? ਸਾਧੂ ਦੀ। ਸਮਾਧੀ ਦਾ ਅਰਥ ਹੈ ਕਿ ਹੁੰਦਿਆਂ ਹੋਇਆਂ ਵੀ ਨਹੀਂ, ਜਿਉਂਦਾ ਹੀ ਜਿਹੜਾ ਮਰਿਆ ਹੋਇਆ, ਮੁਰਦਾ ਹੋਏ ਮੁਰੀਦ ਨਾਲ ਗੱਲੇ ਹੋਵਣਾ। ਕਹਿੰਦੇ ਨੇ ਫਿਰ ਉਸਨੇ ਕੀ ਕੀਤਾ, ਮੌਜ ਆਈ ਉਸਦੀ, ਉਹ ਨਿਰਗੁਣ ਤੋਂ ਸਰਗੁਣ ਹੋ ਗਿਆ। ਸਰਗੁਣ ਨਿਰਗੁਣ ਨੰਕਾਰ ਸੁਨ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਬੜਾ ਔਖਾ ਰਸਤਾ। ਸਤਿਗੁਰਾਂ ਨੇ ਕਿਹਾ ਸੰਸਾਰੀ ਜੀਵ ਹੋ ਤੁਸੀਂ, ਗ੍ਰਿਸਤੀ ਹੋ, ਪਰਿਵਾਰ ਚਲਾਉਣੇ ਨੇ, ਤੇ ਤੁਹਾਨੂੰ ਮੈਂ ਮਾਰਗ ਸੌਖਾ ਜਿਹਾ ਦੱਸਦਿਆਂ। ਸੌਖਾ ਮਾਰਗ ਫਿਰ ਇਹ ਹੈ, ਪਹਿਲੋਂ ਧਰਮ ਦੀ ਕਿਰਤ ਕਰਨਾ। ਕੱਲ ਵੀ ਉਸ ਕਿਰਤ ਦਾ ਜ਼ਿਕਰ ਕੀਤਾ ਸੀ, ਧਰਮ ਦੀ ਕਿਰਤ ਕਰਨਾ। ਦੂਸਰਾ ਉਹਨਾਂ ਨੇ ਕਿਹਾ ਰੱਬ ਦਾ ਨਾਮ ਜਪਣਾ, ਉਹਦੇ ਗੁਣ ਗਾਉਣੇ। ਬਾਣੀ ਦਾ ਪਾਠ ਤੇ ਨਾਮ ਵੱਖ ਵੱਖ ਨਹੀਂ। ਜਿਹੜੇ ਕਹਿੰਦੇ ਨੇ, ਮੈਂ ਸਮਝਦੇ ਹਾਂ ਉਹਨਾਂ ਨੂੰ ਭੁੱਲ ਹੀ ਜਾਂਦਾ ਕਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਤੋਂ ਵੱਡਾ ਹੋਰ ਕੁਝ ਨਹੀਂ। ਬਾਣੀ ਦਾ ਪਾਠ ਸਭ ਤੋਂ ਉੱਤਮ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਭ ਤੋਂ ਉੱਤਮ ਹੈ। ਉਸ ਤੋਂ ਬਾਅਦ ਜਿੰਨੇ ਜਾਪ ਹੁੰਦੇ ਨੇ ਕਰੋ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦਾ ਜਾਪ ਕਰਦਿਆਂ ਇਹ ਨਾ ਸਮਝ ਲੈਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸੇ ਹੀ ਮੈਂ ਐਸਾ ਕਹਿੰਦਿਆਂ ਸੁਣਿਆ ਜੀ। ਸਿਮਰਨ ਜਿਹੜਾ ਹੈ ਉੱਤਮ ਹੈ, ਬਾਣੀ ਦਾ ਪਾਠ ਇੰਨਾ ਉੱਤਮ ਨਹੀਂ। ਹੱਦ ਹੋ ਗਈ। ਗੁਰਿਆਈ ਗੱਦੀ ਕਿਸ ਨੂੰ ਦਿੱਤੀ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਸਿਮਰਨ ਕਰੋ, ਸਿੱਖ ਨੂੰ ਕਿਹਾ ਗੁਰਮੰਤਰ ਜਪ, ਮੂਲ ਮੰਤਰ ਜਪ, ਲੇਕਿਨ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹ ਹੋਏ ਹੋ। ਮੈਂ ਵੇਖਿਆ ਆਪ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਕਥਾ ਕਰਨ ਤੋਂ ਬਾਅਦ ਉੱਥੇ ਹੀ ਬੈਠ ਜਾਂਦੇ ਸਨ, ਤੇ ਨਾਲ ਕਹਿਣਾ ਜਿਹੜਾ ਪੜ੍ਹਦਾ ਸੀ ਉਹਨੂੰ ਕਹਿਣਾ ਪਾਠ ਸੁਣਾ। ਪਾਠ ਜਿਹੜਾ ਸੀ ਕਾਫੀ ਚਿਰ ਉਹ ਸੁਣਦੇ ਰਹਿਣਾ, ਫਿਰ ਉਸ ਤੋਂ ਬਾਅਦ ਉੱਠਣਾ। ਗੁਰਬਾਣੀ ਕਹਿੰਦੇ ਸਨ, ਗੁਰਬਾਣੀ ਸਭ ਤੋਂ ਉੱਤਮ ਹੈ। ਸਤਿਗੁਰੂ ਦੀ ਬਾਣੀ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਨੇ, ਇਹਨਾਂ ਤੁਹਾਡਾ ਨਿਸਤਾਰਾ ਕਰਨਾ। ਆ ਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉਹਨਾਂ ਕਿਹਾ ਸੌਖਾ ਮਾਰਗ ਇਹ ਹੈ ਭਾਈ, ਇਹ ਮਾਰਗ ਜੇ ਤੁਸੀਂ ਬਿਲਕੁਲ ਆਖੋ ਨਾ ਫੁਣਾ ਦੇ ਮੁਕਾਮ ਵਿੱਚ ਚਲੇ ਜਾਈਏ, ਫਿਰ ਸ੍ਰਿਸ਼ਟੀ ਨਹੀਂ ਚੱਲੇਗੀ। ਤੁਸੀਂ ਤੇ ਪੁੱਤਰ ਪੋਤਰਿਆਂ ਵਿੱਚ ਵੀ ਰਹਿਣਾ, ਕਾਰੋਬਾਰ ਵੀ ਕਰਨੇ ਨੇ। ਪਹਿਲੀ ਗੱਲ ਧਰਮ ਦੀ ਕਿਰਤ, ਦੂਸਰਾ ਨਾਮ ਜਪਣਾ, ਤੇ ਤੀਸਰਾ ਵੰਡ ਕੇ ਛਕਣਾ। ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡ ਭਾਗੇ ਪਾਇਆ। ਆਪੇ ਹੀ ਪਰਮਾਤਮਾ ਇੱਕ ਰੰਗ ਵਿੱਚ ਹੈ ਨਿਰਗੁਣ, ਤੇ ਆਪ ਹੀ ਸਰਗੁਣ ਹੋਇਆ। ਹੁਣ ਇਹਨੂੰ ਇੰਜ ਵੇਖੀਏ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਆਪੇ ਹਰ ਇੱਕ ਰੰਗ ਹੈ, ਹੁਣ ਬਹੁ ਰੰਗੀ ਹੋ ਗਿਆ, ਹੁਣ ਹਰ ਇੱਕ ਵਿੱਚ ਦਿਸਣ ਲੱਗ ਪਿਆ, ਹਰ ਥਾਂ ਤੇ ਉਹੀ ਹੈ, ਉਹਦਾ ਹੀ ਰੂਪ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਹੀ ਨਿਰਗੁਣ, ਆਪ ਹੀ ਸਰਗੁਣ ਬਹੁ ਰੰਗੀ ਹੈ। ਹਾਂਜੀ,
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਜੋ ਤੈਨੂੰ ਭਾਉਂਦਾ, ਸਾਹਿਬ ਜੀ ਕਹਿੰਦੇ ਨੇ ਮੇਰੇ ਵਾਸਤੇ ਉਹੋ ਹੀ ਗੱਲ ਚੰਗੀ ਹੈ। ਤੂੰ ਨਿਰਗੁਣ ਹੋਵੇਂ ਤੇਰੀ ਰਜ਼ਾ, ਤੂੰ ਸਰਗੁਣ ਹੋਵੇਂ ਤੇਰੀ ਰਜ਼ਾ। ਦਾਤਾ ਤੇਰੇ ਰੰਗ ਨੇ ਸਾਨੂੰ ਖਿੜੇ ਮੱਥੇ ਕਬੂਲ ਕਰਨੇ ਚਾਹੀਦੇ ਨੇ, ਤੇਰੇ ਹੁਕਮ ਨੂੰ ਮੰਨਣਾ ਚਾਹੀਦਾ, ਤੇਰੇ ਨਾਲ ਪਿਆਰ ਹੈ, ਫਿਰ ਜਿਹੜਾ ਵੀ ਤੇਰਾ ਰੰਗ ਹੈ ਉਹ ਸਤਿਗੁਰੂ ਸਾਨੂੰ ਕਬੂਲ ਹੈ, ਸਤਿਗੁਰੂ ਬਖਸ਼ਿਸ਼ ਕਰੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦੀ ਖੇਮਾ ਸਤਿਗੁਰੂ ਦਾ ਸ਼ਬਦ ਸ਼ਬਦ ਵਿਚਾਰ ਹਿਰਦੇ ਚ ਧਾਰਨ ਕਰਨਾ। ਅੰਤ ਵਿੱਚ ਗੁਰਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਦੇ ਨਵਾਜੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈਡਗੰਥੀ ਸਾਹਿਬ, ਸੱਚਖੰਡ ਹਰਿਮੰਦਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਕੇ ਸਾਰੇ ਟਹਿਲੂਏ, ਸੇਵਾਦਾਰ ਸੇਵਾ ਕਰਨ ਵਾਲੇ ਤਨੋ ਮਨੋ ਜੋੜਿਆਂ ਦੀ ਕਰ ਰਹੇ ਨੇ, ਹੋਰ ਥਾਵਾਂ ਤੇ ਲੰਗਰਾਂ ਦੀਆਂ ਸੇਵਾ, ਸਰਬੱਤ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।